ਸਤਨਾਮ ਵਾਹਿਗੁਰੂ ਸਾਹਿਬ ਜੀਉ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਇਹੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਬੇਸੁਮਾਰ ਅਥਾਹ ਅਗਣਤ ਅਤੋਲੈ ਜੋ ਬੁਲਾਵੋ ਹੋਤਿਆ ਨਾਨਕ ਦਾਸ ਬੋਲੈ ਜੋ ਬੁਲਾਵੋ ਹੋਤਿਆ ਨਾਨਕ ਦਾਸ ਬੋਲੈ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਰ ਸੰਗਤ ਜੀਓ ਭਾਈ ਸਾਹਿਬ ਜੀ ਆਪ ਜੀ ਨੂੰ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰਾ ਕੇ ਗੁਰੂ ਚਰਨਾਂ ਦੇ ਨਾਲ ਜੁੜ ਰਹੇ ਸਨ। ਉਹਨਾਂ ਨੇ ਇੱਕ ਸ਼ਬਦ ਗਾਇਨ ਕੀਤਾ ਹੈ, ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ। ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਇਹ ਪਾਵਨ ਸ਼ਬਦ ਹੈ ਸੂਰਠ ਰਾਗ ਦੇ ਵਿੱਚ। ਇਹ ਪਾਵਨ ਸ਼ਬਦ ਪੰਕਤੀਆਂ ਦਾਸ ਆਪ ਫਿਰ ਆਪ ਜੀ ਦੇ ਸਾਹਮਣੇ ਰੱਖੇ ਇੱਕ ਵਾਰ। ਮਹਾਰਾਜ ਕਹਿੰਦੇ ਨੇ, ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ। ਸਤਿਗੁਰੂ ਕਹਿੰਦੇ ਨੇ, ਜਦੋਂ ਦਾ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਨਾਲ ਪਰੋ ਦਿੱਤਾ ਹੈ। ਪਰੋਣ ਦਾ ਅਰਥ ਆਮ ਤੌਰ 'ਤੇ ਇਹ ਸ਼ਬਦ ਵਰਤਿਆ ਜਾਂਦਾ ਹੈ, ਮੋਤੀਆਂ ਨੂੰ ਪਰੋਣਾ, ਫੁੱਲਾਂ ਨੂੰ ਪਰੋ ਕੇ ਮਾਲਾ ਬਣਾਈ ਜਾਂਦੀ ਹੈ, ਇੱਕ ਇੱਕ ਫੁੱਲ ਨੂੰ ਜੋੜ ਕੇ ਵਿੱਚੋਂ ਦੀ ਧਾਗਾ ਲੰਘਦਾ ਜਾਵੇ, ਬਾਹਰ ਫੁੱਲ ਹੈ, ਸੂਈ ਦੇ ਨਾਲ ਧਾਗੇ ਦੇ ਨਾਲ ਪਰੋ ਕੇ ਫੁੱਲਾਂ ਦੀ ਮਾਲਾ ਬਣਾਈ ਜਾਂਦੀ ਹੈ। ਤੋ ਗਲ ਦੇ ਵਿੱਚ ਪਾਉਣ ਦੇ ਲਈ ਮੋਤੀਆਂ ਦੀ, ਹੋਰ ਅਮੀਰ ਲੋਕ ਹੀਰਿਆਂ ਦੀ ਮਾਲਾ ਬਣਾਉਂਦੇ। ਤੋ ਮਹਾਰਾਜ ਕਹਿੰਦੇ ਨੇ, ਲੋਕ ਫੁੱਲਾਂ ਦੀ, ਮੋਤੀਆਂ ਦੀ, ਹੀਰਿਆਂ ਦੀ ਮਾਲਾ ਪਰੋਂਦੇ ਨੇ, ਗਲ ਦੇ ਵਿੱਚ ਪਾਉਂਦੇ ਨੇ। ਮੈਂ ਹੀਰਿਆਂ ਦੇ ਨਾਲੋਂ ਵੀ ਬੇਸ਼ ਕੀਮਤੀ ਇੱਕ ਪਦਾਰਥ ਉਸ ਦੀ ਮਾਲਾ ਪਰੋ ਕੇ ਗਲ ਦੇ ਵਿੱਚ ਪਾਈ, ਉਹ ਕਿਹੜੀ ਚੀਜ਼ ਹੈ? ਸਤਿਗੁਰੂ ਫਿਰ ਉਸਨੂੰ ਨਾਮ ਪਦਾਰਥ ਕਹਿੰਦੇ ਨੇ। ਗੁਰਬਾਣੀ ਦੇ ਵਿੱਚ ਸ਼ਬਦ ਹੈ ਨਾਮ ਪਦਾਰਥ। ਤੋ ਜਦੋਂ ਦਾ ਇਹ ਨਾਮ ਦਾ ਪਦਾਰਥ, ਫਿਰ ਧਾਗਾ ਵੀ ਐਸਾ ਹੈ ਹਿਰਦੇ ਦਾ, ਇਹਨੂੰ ਹਿਰਦੇ ਦੇ ਵਿੱਚ ਪਰੋਇਆ। ਹਰ ਨਾਮ ਹਿਰਦੈ ਪਰੋਇਆ, ਫੁੱਲਾਂ ਦੀ, ਮੋਤੀਆਂ ਦੀ ਮਾਲਾ ਉਹ ਤੇ ਧਾਗੇ ਦੇ ਵਿੱਚੋਂ ਦੀ ਪਰੋਤੀ ਜਾਂਦੀ ਹੈ। ਭਗਤ ਆਪਣੇ ਹਿਰਦੇ ਨੂੰ ਨਾਮ ਦੇ ਨਾਲ ਪਰੋਂਦਾ। ਬੜਾ ਕਠਿਨ ਕੰਮ, ਮਾਲਾ ਪਰੋਣੀ ਬੜੇ ਧਿਆਨ ਦੇ ਨਾਲ ਕੱਲਾ ਕੱਲਾ ਮੋਤੀ ਫੜ ਕੇ ਪਰੋਣਾ ਪੈਂਦਾ। ਮਾਲਾ ਪਰੋਣ ਦੇ ਵਿੱਚ ਬੜਾ ਧਿਆਨ ਲੱਗਦਾ, ਕੱਲੇ ਕੱਲੇ ਮੋਤੀ ਨੂੰ ਫੜ ਕੇ ਪਰੋਣਾ ਪੈਂਦਾ, ਮਿਹਨਤ ਲੱਗਦੀ ਹੈ। ਨਾਮ ਨੂੰ ਪਰੋਂਦਿਆਂ ਹੋਇਆਂ ਇਤਨੀ ਇਕਾਗਰਤਾ ਚਾਹੀਦੀ, ਹਿਰਦੇ ਦੇ ਵਿੱਚ ਨਾਮ ਐਵੇਂ ਨਹੀਂ ਪਰੋਤਾ ਜਾਂਦਾ, ਐਵੇਂ ਨਹੀਂ ਵਸਦਾ। ਪਰ ਜੋ ਭਗਤ ਜੋ ਸਾਧੂ ਸੰਤ ਇਸ ਤਰ੍ਹਾਂ ਦੀ ਮਿਹਨਤ ਗੁਰੂ ਕਿਰਪਾ ਸਦਕਾ ਕਰ ਲੈਂਦਾ ਹੈ, ਇਹ ਬੜੀ ਕਰੜੀ ਮਿਹਨਤ ਹੈ। ਦੁਨੀਆਂ ਦਾ ਕੋਈ ਕੰਮ ਇਤਨਾ ਔਖਾ ਨਹੀਂ ਹੈ ਜਿਤਨਾ ਭਗਤ ਦਾ ਕੰਮ ਔਖਾ। ਸਭ ਤੋਂ ਔਖਾ ਕੰਮ ਸਤਿਗੁਰੂ ਮਹਾਰਾਜ ਭਗਤ ਦਾ ਮੰਨਦੇ ਨੇ। ਔਰ ਫਿਰ ਇਹ ਐਸਾ ਕੰਮ ਹੈ, ਇੱਕ ਤੇ ਹੈ ਸਾਰਿਆਂ ਦੇ ਨਾਲੋਂ ਕਠਿਨ, ਭਗਤੀ ਸੌਖੀ ਚੀਜ਼ ਨਹੀਂ ਹੈ। ਮਹਾਰਾਜ ਤੇ ਕਿਰਪਾ ਕਰਦੇ ਨੇ, ਜਨ ਨਾਨਕ ਇਹੋ ਖੇਲ ਕਠਿਨ ਹੈ। ਗੁਰੂ ਤੇਗ ਬਹਾਦਰ ਮਹਾਰਾਜ, ਇਹ ਖੇਡ ਬੜੀ ਔਖੀ ਹੈ, ਸੌਖੀ ਨਹੀਂ ਹੈ। ਔਰ ਜਿਵੇਂ ਔਖੇ ਕੰਮਾਂ ਦੇ ਵਿੱਚ ਥੋੜੇ ਲੋਕ ਉਸ ਕੰਮ ਨੂੰ ਕਰਦੇ ਨੇ ਜਿਹੜਾ ਕੰਮ ਔਖਾ ਹੋਵੇ, ਇਸ ਕਰਕੇ ਦੁਨੀਆਂ ਦੇ ਵਿੱਚ ਅੱਜ ਤੱਕ ਜਿਹੜੇ ਭਗਤ ਹੋਏ ਨੇ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ। ਕੋਟਨ ਮੈਂ ਨਾਨਕ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਭਗਤ ਹੁੰਦਾ। ਇਹ ਕੰਮ ਇਤਨਾ ਕਠਿਨ, ਇਤਨਾ ਔਖਾ, ਕਿਉਂਕਿ ਕਠਿਨ ਕੰਮ ਹੈ, ਔਖਾ ਹੈ, ਆਮ ਮਨੁੱਖ ਕਰ ਨਹੀਂ ਪਾਉਂਦਾ। ਤੋ ਇਸ ਕਰਕੇ ਦੁਨੀਆਂ ਦੇ ਵਿੱਚ ਡਾਕਟਰ, ਲੋਇਰ, ਵਕੀਲ, ਜੱਜ ਸਭ ਕੁਝ ਮਿਲ ਜਾਂਦੇ ਨੇ। ਰਾਜਨੀਤਿਕ ਲੋਕ, ਵਪਾਰੀ ਲੋਕ, ਬਿਜਨਸਮੈਨ ਲੋਕ, ਜ਼ਿਮੀਂਦਾਰ ਲੋਕ, ਸਾਰੇ ਮਿਲ ਜਾਂਦੇ ਨੇ, ਭਗਤ ਨਹੀਂ ਮਿਲਦੇ। ਬਹੁਤ ਘੱਟ, ਬਹੁਤ ਘੱਟ ਹੁੰਦੇ ਤੇ ਹੈਗੇ ਨੇ, ਹਰ ਯੁੱਗ ਯੁੱਗ ਭਗਤ ਉਪਾਏ, ਭਗਤ ਹੁੰਦੇ ਤੇ ਹੈਗੇ ਨੇ, ਪਰ ਬਹੁਤ ਘੱਟ ਹੁੰਦੇ ਨੇ। ਕਿਉਂ? ਕੰਮ ਹੀ ਬੜਾ ਔਖਾ ਹੈ, ਬੜਾ ਕਠਿਨ ਕੰਮ। ਦੂਸਰਾ, ਇੱਕ ਤੇ ਕੰਮ ਕਠਿਨ ਹੈ, ਦੂਸਰਾ ਇਹ ਹਰ ਵੇਲੇ ਦਾ ਕੰਮ ਹੈ। ਮਾਲਾ ਪਰੋਈ 10 ਮਿੰਟ 20 ਮਿੰਟਾਂ ਦੇ ਵਿੱਚ ਮਾਲਾ ਪਰੋ ਕੇ ਵਿਹਲੇ, ਪਰ ਭਗਤ ਇਹ ਜੋ ਹਿਰਦੇ ਦੇ ਵਿੱਚ ਨਾਮ ਨੂੰ ਪਰੋਂਦਾ ਹੈ, ਸਤਿਗੁਰੂ ਕਹਿੰਦੇ ਨੇ ਇਹ 10-20 ਮਿੰਟਾਂ ਦੇ ਵਿੱਚ ਕੰਮ ਹੱਲ ਹੁੰਦਾ ਨਹੀਂ। ਤੋ ਭਗਤ ਦੇ ਬਾਰੇ ਤੇ ਸਤਿਗੁਰੂ ਕਿਰਪਾ ਕਰਦੇ ਨੇ, ਭਗਤ ਤੇ ਹਰ ਵੇਲੇ ਕੰਮ ਦੇ ਵਿੱਚ ਰਹਿੰਦਾ ਹੈ, ਭਗਤ ਨੂੰ ਤੇ ਹਰ ਵੇਲੇ ਦਾ ਕੰਮ, ਉਹ ਸੁੱਤਾ ਵੀ ਉੱਠਦਾ ਵੀ ਜਾਗਦਾ ਹਰ ਵੇਲੇ ਕੰਮ ਦੇ ਵਿੱਚ। ਉਠਤ ਬੈਠਤ ਸੋਵਤ ਤਿਆਈਏ, ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਜੋ ਭਗਤ ਹੈ, ਜੋ ਪਰਮਾਤਮਾ ਦਾ ਸੇਵਕ ਹੈ, ਉਹ ਤੇ ਹਰ ਵੇਲੇ ਕੰਮ ਦੇ ਵਿੱਚ। ਦੁਨੀਆਂ ਦੇ ਕੰਮ ਦੇ ਵਿੱਚ ਤੇ ਕਈ ਵਾਰ ਛੁੱਟੀ ਮਿਲ ਜਾਂਦੀ, ਜ਼ਿਮੀਂਦਾਰ ਫਸਲ ਬੀਜੀ ਕੁਝ ਦਿਨ ਵਿਹਲੇ, ਫਿਰ ਫਸਲ ਵੱਢੀ ਕੁਝ ਦਿਨ ਫਿਰ ਵਿਹਲੇ, ਕੋਈ ਹੋਰ ਵੀ ਕੰਮ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ, ਕੋਈ ਫੈਕਟਰੀ ਦੇ ਵਿੱਚ, ਕੋਈ ਕਾਰਖਾਨੇ ਦੇ ਵਿੱਚ ਕੰਮ ਕਰਦਾ ਹੈ, ਤੋ ਉਹਨੂੰ ਵੀ ਸ਼ਨੀਵਾਰ ਜਾਂ ਐਤਵਾਰ ਕੋਈ ਨਾ ਕੋਈ ਦਿਨ, ਮੱਸਿਆ ਸੰਗਰਾਂਦ ਕੋਈ ਛੁੱਟੀ ਤੇ ਹੁੰਦੀ ਹੈ। ਭਗਤ ਦੇ ਜੀਵਨ ਦੇ ਵਿੱਚ ਕੋਈ ਛੁੱਟੀ ਨਹੀਂ ਹੈ। ਇਹਦੇ ਜੀਵਨ ਦੇ ਵਿੱਚ ਪੂਰੇ ਦਿਨ ਦੀ ਛੁੱਟੀ ਤੇ ਬੜੀ ਦੂਰ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਸਵਾਸ ਵੀ ਉਹਦੇ ਤੋਂ ਬਗੈਰ ਲੈਣਾ ਔਖਾ ਹੈ। ਇੱਕ ਇੱਕ ਸਵਾਸ ਦੇ ਨਾਲ ਭਗਤ ਉਸਨੂੰ ਚੇਤੇ ਕਰਦਾ, ਇਤਨਾ ਕਠਿਨ ਕੰਮ, ਇਤਨਾ ਲਗਾਤਾਰ ਦਾ ਕੰਮ। ਪਰ ਜੋ ਮਨੁੱਖ ਇਸ ਕਠਿਨ ਕੰਮ ਨੂੰ ਕਰ ਲੈਂਦਾ ਹੈ ਗੁਰੂ ਕਿਰਪਾ ਦੇ ਸਦਕਾ, ਇਹ ਗੁਰੂ ਕਿਰਪਾ ਦੇ ਸਦਕਾ ਮੈਂ ਤਾਂ ਕਹਿ ਰਿਹਾ, ਆਪਣੀ ਮਿਹਨਤ ਦੇ ਨਾਲ ਮਨੁੱਖ ਐਸਾ ਕੰਮ ਕਰ ਹੀ ਨਹੀਂ ਸਕਦਾ, ਮਨੁੱਖ ਦੀ ਸਮਰੱਥਾ ਹੀ ਨਹੀਂ ਹੈ। ਤੋ ਜੋ ਮਨੁੱਖ ਇਸ ਤਰ੍ਹਾਂ ਦੇ ਨਾਲ ਕਰ ਲੈਂਦਾ ਹੈ, ਹਰੀ ਦੇ ਨਾਮ ਨੂੰ ਹਿਰਦੇ ਦੇ ਵਿੱਚ ਪਰੋ ਲੈਂਦਾ ਹੈ, ਫਿਰ ਸਤਿਗੁਰੂ ਕਹਿੰਦੇ ਨੇ ਹਰ ਨਾਮ ਹਿਰਦੈ ਪਰੋਇਆ, ਜਿਸਨੇ ਵੀ ਪਰੋਤਾ ਹੈ ਸਭ ਕਾਜ ਹਮਾਰਾ ਹੋਇਆ। ਉਸ ਮਨੁੱਖ ਦੇ ਫਿਰ ਸਾਰੇ ਕੰਮ ਹੋ ਜਾਂਦੇ ਨੇ। ਕੋਈ ਕੰਮ ਇਸ ਤਰ੍ਹਾਂ ਦਾ ਜੀਵਨ ਦੇ ਵਿੱਚ ਉਹਦੇ ਨਹੀਂ ਰਹਿ ਜਾਂਦਾ ਜਿਹੜਾ ਅਧੂਰਾ ਰਹਿ ਗਿਆ ਹੋਵੇ, ਕੋਈ ਕੰਮ ਇਸ ਤਰ੍ਹਾਂ ਦਾ ਨਹੀਂ ਤੇ ਜੀਵਨ ਦੇ ਵਿੱਚ ਮਰਦੇ ਦਮ ਤੱਕ ਮਨੁੱਖ ਕੰਮ ਕਰਦਾ ਰਹਿੰਦਾ ਹੈ, ਪਰ ਕੰਮ ਪੂਰੇ ਹੁੰਦੇ ਨਹੀਂ। ਇਹੀ ਕਾਰਨ ਹੈ ਮੌਤ ਦੇ ਸਮੇਂ ਮਨੁੱਖ ਦੁਖੀ ਹੋ ਕੇ ਮਰਦਾ। ਮੌਤ ਦੇ ਸਮੇਂ ਤਕਰੀਬਨ ਸਾਰੀ ਦੁਨੀਆ ਰੋਂਦਿਆਂ ਹੋਇਆਂ ਮਰਦੀ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਵੇਲੇ ਬੱਚਾ ਰੋਂਦਾ ਹੈ, ਔਰ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ 99% ਮਨੁੱਖ 99% ਰੋਂਦੇ ਹੋਏ ਕਰਲਾਉਂਦੇ ਹੋਏ ਮਰਦੇ ਨੇ। ਇਹ ਰੋਣਾ ਇਹ ਕਰਲਾਉਣਾ ਇਸ ਗੱਲ ਦੀ ਪਹਿਚਾਣ ਹੈ ਇਹਨੇ ਜੀਵਨ ਦੇ ਵਿੱਚ ਜੋ ਕੰਮ ਕੀਤੇ ਨੇ ਉਹ ਕੀਤੇ ਤਾਂ ਹੈਗੇ ਨੇ ਪਰ ਜੀਵਨ ਦੇ ਵਿੱਚ ਕੀਤੇ ਹੋਏ ਕੰਮ ਅਜੇ ਨਿਬੜੇ ਨਹੀਂ, ਅਜੇ ਪੂਰੇ ਨਹੀਂ ਹੋਏ, ਅਜੇ ਇਹਨੂੰ ਸਫਲਤਾ ਹੀ ਨਹੀਂ ਮਿਲੀ। ਇਹ ਰੋਣਾ ਇਸ ਗੱਲ ਦੀ ਪਹਿਚਾਣ ਹੈ। ਉਦਾਹਰਣ ਦੇ ਤੌਰ ਤੇ ਜਿਵੇਂ ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਹੋਵੇ, ਸਾਲ ਭਰ ਉਹ ਸਕੂਲ ਦੇ ਵਿੱਚ ਜਾਂਦਾ ਰਿਹਾ, ਸਕੂਲ ਦੇ ਵਿੱਚ ਉਹਨੇ ਕੀ ਕੀਤਾ ਏ ਕੀ ਨਹੀਂ, ਉਹ ਪੜ੍ਹਿਆ ਹੈ ਜਾਂ ਨਹੀਂ ਪੜ੍ਹਿਆ, ਚਾਹੇ ਉਹ ਛੁਪਾ ਕੇ ਰੱਖਿਆ ਹੋਵੇ ਉਸਨੇ, ਸਭ ਕੁਝ ਬੱਚਾ ਛੁਪਾ ਸਕਦਾ ਏ, ਬਹੁਤ ਕੁਝ ਛੁਪਾ ਸਕਦਾ। ਤੂੰ ਸਾਲ ਭਰ ਤੇ ਚਾਹੇ ਉਹਨੇ ਪਤਾ ਨਹੀਂ ਲੱਗਣ ਦਿੱਤਾ, ਛੁਪਾ ਕੇ ਰੱਖਿਆ, ਮਾਂ ਬਾਪ ਦੇ ਕੋਲੋਂ ਟੀਚਰ ਦੇ ਕੋਲੋਂ ਲੁਕੋ ਕੇ ਰੱਖਿਆ, ਪੜ੍ਹਿਆ ਹੈ ਜਾਂ ਨਹੀਂ ਨਾ ਟੀਚਰ ਨੂੰ ਪਤਾ ਨਾ ਮਾਂ ਬਾਪ ਨੂੰ, ਕਿਸੇ ਨੂੰ ਨਹੀਂ ਪਤਾ। ਪਰ ਇੱਕ ਦਿਨ ਫਿਰ ਇਸ ਤਰ੍ਹਾਂ ਦਾ ਆਉਂਦਾ ਹੈ, ਟੀਚਰ ਨੂੰ ਵੀ ਪਤਾ ਲੱਗਦਾ ਹੈ, ਮਾਂ ਬਾਪ ਨੂੰ ਵੀ, ਮਹੱਲੇ ਵਾਲਿਆਂ ਨੂੰ ਪਤਾ ਲੱਗਦਾ, ਰਿਸ਼ਤੇਦਾਰਾਂ ਨੂੰ ਪਤਾ ਚੱਲਦਾ। ਉਹ ਦਿਨ ਹੈ ਫਿਰ ਰਿਜ਼ਲਟ ਦਾ। ਸਾਲ ਦੇ ਬਾਅਦ ਪੇਪਰ ਹੁੰਦੇ ਨੇ, ਪੇਪਰਾਂ ਤੋਂ ਬਾਅਦ ਰਿਜ਼ਲਟ ਆਉਂਦਾ ਹੈ, ਟੈਸਟ ਹੋਏ ਨੇ, ਰਿਜ਼ਲਟ ਆਇਆ, ਪੇਪਰ ਹੋਏ, ਰਿਜ਼ਲਟ ਆਇਆ। ਉਹ ਰਿਜ਼ਲਟ ਇਹ ਗੱਲ ਨੂੰ ਸਪਸ਼ਟ ਕਰ ਦੇਵੇਗਾ, ਇਹ ਬੱਚੇ ਨੇ ਸਾਲ ਭਰ ਕੀ ਕੀਤਾ, ਸਾਰਾ ਸਾਲ ਇਹਨੇ ਜੋ ਕੀਤਾ ਹੈ ਉਹਦੇ ਵਿੱਚ ਸਹੀ ਕੀ ਸੀ ਤੇ ਗਲਤ ਕੀ, ਇਹ ਪੜ੍ਹਿਆ ਹੈ ਜਾਂ ਨਹੀਂ ਪੜ੍ਹਿਆ। ਤੇ ਹੁਣ ਸਾਲ ਬਾਅਦ ਇਹ ਜਿਹੜਾ ਇੱਕ ਦਿਨ ਆਵੇ, ਉਸ ਦਿਨ ਜੇ ਬੱਚੇ ਨੂੰ ਰੋਣਾ ਪੈ ਰਿਹਾ ਹੈ, ਉਸ ਦਿਨ ਜੇ ਬੱਚਾ ਦੁਖੀ ਹੈ, ਰਿਜ਼ਲਟ ਆਉਣ ਤੋਂ ਪਹਿਲਾਂ ਪਰੇਸ਼ਾਨ ਹੋਵੇ ਔਰ ਰਿਜ਼ਲਟ ਆਉਣ ਤੋਂ ਬਾਅਦ ਉਹ ਦੁਖੀ ਹੋਵੇ, ਰੋਵੇ, ਕੁਰਲਾਵੇ, ਤਰਲੇ ਲਵੇ, ਫਿਰ ਇਹ ਗੱਲ ਇਸ ਗੱਲ ਦੀ ਸਪਸ਼ਟੀਕਰਨ ਹੈ, ਉਦਾਹਰਣ ਹੈ, ਇਹ ਬੱਚੇ ਨੇ ਸਾਰਾ ਸਾਲ ਜੋ ਕੁਝ ਕੀਤਾ ਹੈ ਉਹ ਸਹੀ ਨਹੀਂ ਸੀ, ਇਹਨੇ ਪੜ੍ਹਾਈ ਨਹੀਂ ਕੀਤੀ, ਜੋ ਟੀਚਰ ਨੇ ਪੜ੍ਹਾਇਆ, ਜੋ ਲਿਖਾਇਆ ਉਹ ਇਹਨੇ ਸਹੀ ਢੰਗ ਦੇ ਨਾਲ ਕੀਤਾ ਨੇ, ਜਿਸ ਕੰਮ ਦੇ ਲਈ ਇਹ ਸਕੂਲ ਦੇ ਵਿੱਚ ਜਾ ਰਿਹਾ ਸੀ ਉਹ ਪੂਰਾ ਨਹੀਂ ਕੀਤਾ। ਇਹ ਰਿਜ਼ਲਟ ਦੇ ਸਮੇਂ ਰੋਣਾ, ਇਸ ਗੱਲ ਦਾ ਦੁੱਖ ਮਨਾਉਣਾ, ਇਸ ਗੱਲ ਦਾ ਸਪਸ਼ਟੀਕਰਨ ਹੈ, ਇਹ ਬਿਲਕੁਲ ਇਸ ਗੱਲ ਨੂੰ ਸਪਸ਼ਟ ਕਰਦਾ। ਤੋ ਜਿਵੇਂ ਰਿਜ਼ਲਟ ਤੋਂ ਬਾਅਦ ਬੱਚਾ ਦੁਖੀ ਹੋਵੇ, ਇਹ ਪੱਕਾ ਹੈ ਕਿ ਇਹਨੇ ਮਿਹਨਤ ਨਹੀਂ ਕੀਤੀ। ਮੌਤ ਦੇ ਸਮੇਂ ਮੌਤ ਨੂੰ ਦੇਖ ਕੇ, ਮੌਤ ਦਿਖਾਈ ਦੇਵੇ ਤੇ ਮਨੁੱਖ ਪਰੇਸ਼ਾਨ ਹੋ ਜਾਏ, ਉਹਦੇ ਚਿਹਰੇ ਦੇ ਉੱਪਰ ਪਸੀਨਾ ਆ ਜਾਏ ਮੌਤ ਨੂੰ ਦੇਖ ਕੇ, ਔਰ ਮੌਤ ਦੇ ਸਮੇਂ ਜੇ ਰੋ ਰਿਹਾ ਹੈ, ਕੁਰਲਾ ਰਿਹਾ ਹੈ, ਜੋ ਸੁਭਾਵਕ ਹੁੰਦਾ ਹੈ, ਸਤਿਗੁਰੂ ਮਹਾਰਾਜ ਤੇ ਉਸਦਾ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਹੱਥ ਮਰੋੜੈ ਤਨ ਕੱਬੇ, ਸਰੀਰ ਮਨੁੱਖ ਦਾ ਕੰਬਦਾ ਏ ਮੌਤ ਦੇ ਸਮੇਂ ਔਰ ਹੱਥ ਮਰੋੜੇ ਜਾਂਦੇ ਨੇ। ਹੱਥ ਮਰੋੜੇ ਤਨ ਕੱਪੈ ਸਿਆਹੋ ਹੋਆ ਸੇਤ, ਸਰੀਰ ਦੇ ਉੱਪਰ ਚਿਹਰੇ ਦੇ ਉੱਪਰ ਜਿਹੜਾ ਰੰਗ ਹੈ ਉਹ ਬਦਲ ਜਾਂਦਾ ਹੈ, ਮੌਤ ਦੇ ਕਰਕੇ ਮਨੁੱਖ ਦਾ ਚਿਹਰੇ ਦਾ ਰੰਗ ਵੀ ਬਦਲਦਾ, ਜਿਸ ਤਰ੍ਹਾਂ ਦਾ ਹੁੰਦਾ ਇਸ ਤਰ੍ਹਾਂ ਦਾ ਨਹੀਂ ਰਹਿ ਜਾਂਦਾ, ਕਾਲੇ ਤੋਂ ਸਫੇਦ ਹੋ ਜਾਂਦਾ, ਖੂਨ ਦਾ ਦੌਰਾ ਘਟ ਜਾਂਦਾ ਹੈ। ਤੂੰ ਮਨੁੱਖ ਦੇ ਹੱਥਾਂ ਪੈਰਾਂ ਤੇ ਅਸਰ ਹੁੰਦਾ ਹੈ, ਸਾਰੇ ਸਰੀਰ ਤੇ ਕੰਬਣੀ ਛਿੜਦੀ ਹੈ ਔਰ ਮਨੁੱਖ ਦੇ ਚਿਹਰੇ ਦਾ ਰੰਗ ਬਦਲਦਾ, ਇਹ ਸਾਰਾ ਕੁਝ ਕਿਉਂ ਹੁੰਦਾ ਹੈ? ਇਹ ਸਾਰਾ ਕੁਝ ਮੌਤ ਦੇ ਡਰ ਦਾ ਕਰਕੇ, ਤੇ ਮੌਤ ਦਾ ਡਰ ਕਿਉਂ ਹੈ? ਜਿਹੜੇ ਕੰਮ ਦੇ ਲਈ ਜੀਵਨ ਮਿਲਿਆ ਸੀ ਉਹ ਕੰਮ ਪੂਰਾ ਕੀਤਾ ਨਹੀਂ, ਸਭ ਕਾਜ ਹਮਾਰਾ ਹੋਇਆ ਅਜੇ ਹੋਇਆ ਨਹੀਂ, ਕੰਮ ਅਧੂਰਾ ਰਹਿ ਗਿਆ, ਪੇਪਰ ਅਧੂਰਾ ਰਹਿ ਜਾਏ ਬੱਚਾ ਫੇਲ ਹੋ ਜਾਏ, ਉਸੇ ਕਲਾਸ ਦੇ ਵਿੱਚ ਦੁਬਾਰਾ ਆਉਣਾ ਪੈਂਦਾ ਹੈ। ਹੁਣ ਇਹ ਮਨੁੱਖ ਮਰਦਿਆਂ ਹੋਇਆਂ ਰੋਂਦਾ ਕਰਲਾਉਂਦਾ, ਹੱਥ ਮਰੋੜਦਾ ਪਿਆ, ਚਿਹਰੇ ਦਾ ਰੰਗ ਬਦਲਦਾ ਹੋਇਆ ਇਸ ਤਰ੍ਹਾਂ ਮਰਿਆ ਹੈ, ਇਸ ਮਨੁੱਖ ਨੂੰ ਹੁਣ ਦੁਬਾਰਾ ਜਨਮ ਮਿਲੇ। ਦੁਬਾਰਾ ਜਨਮ ਮਿਲਣਾ ਇਸ ਗੱਲ ਦੀ ਪਹਿਚਾਣ ਹੈ, ਇਹਨੇ ਪਿਛਲੇ ਜਨਮ ਦੇ ਵਿੱਚ ਆਪਣਾ ਕੰਮ ਪੂਰਾ ਨਹੀਂ ਕੀਤਾ। ਤੋ ਜਿਹੜਾ ਕੰਮ ਇੱਕ ਵਾਰੀ ਪੂਰਾ ਨਾ ਹੋ ਸਕੇ ਫਿਰ ਉਹ ਦੁਬਾਰਾ ਕਰਾਇਆ ਜਾਂਦਾ ਹੈ। ਕੋਈ ਵੀ ਕੰਮ ਹੈ ਇੱਕ ਵਾਰੀ ਨਾ ਹੋਵੇ ਤੇ ਮਨੁੱਖ ਦੁਬਾਰਾ ਜਾਂਦਾ, ਦੂਸਰੀ ਵਾਰ ਵੀ ਨਾ ਹੋਵੇ ਤੇ ਤੀਸਰੀ ਵਾਰ, ਜਿਤਨੀ ਦੇਰ ਤੱਕ ਕੁਝ ਐਸੇ ਕੰਮ ਨੇ ਜਿਹੜੇ ਜ਼ਰੂਰੀ ਨੇ, ਲਾਜ਼ਮੀ ਨੇ, ਕਰਨੇ ਪੈਂਦੇ ਨੇ, ਜਿਤਨੀ ਦੇਰ ਤੱਕ ਪੂਰੇ ਨਾ ਹੋਣ ਉਤਨੀ ਦੇਰ ਤੱਕ ਗੇੜੇ ਮਾਰਨੇ ਪੈਂਦੇ ਨੇ। ਇੱਥੋਂ ਦਾ ਤੇ ਪਤਾ ਨਹੀਂ, ਇੰਡੀਆ ਦੇ ਵਿੱਚ ਤੇ ਸਰਕਾਰੀ ਕੰਮ ਐਸੇ ਨੇ ਗੇੜੇ ਮਾਰ ਮਾਰ ਕੇ ਮਨੁੱਖ ਦੇ ਕਈ ਵਾਰ ਕਾਲੇ ਤੋਂ ਧੌਲੇ ਆ ਜਾਂਦੇ ਨੇ, ਕੰਮ ਪੂਰੇ ਹੁੰਦੇ ਨਹੀਂ, ਖਾਸ ਕਰਕੇ ਇੰਡੀਆ ਦੇ ਸਰਕਾਰੀ ਕੰਮ ਨੇ ਜਿਹੜੇ ਇਸ ਤਰ੍ਹਾਂ ਦੇ ਨੇ। ਤੋ ਜਿਤਨੀ ਦੇਰ ਤੱਕ ਕੰਮ ਨਾ ਹੋਵੇ ਗੇੜੇ ਮਾਰਨੇ ਪੈਂਦੇ ਨੇ, ਵਾਰੀ ਵਾਰੀ ਜਾਣਾ ਪੈਂਦਾ। ਤੋ ਮਨੁੱਖ ਵਾਰ ਵਾਰ ਜੰਮ ਰਿਹਾ ਏ, ਵਾਰ ਵਾਰ ਮਰ ਰਿਹਾ ਏ, ਇਹ ਇਸ ਗੱਲ ਦੀ ਪਹਿਚਾਣ ਹੈ ਇਹਨੇ ਜਿਹੜਾ ਕੰਮ ਕੀਤਾ ਸੀ ਪੂਰਾ ਨਹੀਂ ਹੋਇਆ। ਫਿਰ ਐਸਾ ਕਿਹੜਾ ਕੰਮ ਹੈ ਜਿਹਦਾ ਕਰਕੇ ਵਾਰ ਵਾਰ ਆਉਣਾ ਪੈਂਦਾ, ਐਸਾ ਕਿਹੜਾ ਕੰਮ ਹੈ? ਔਰ ਐਸਾ ਵੀ ਕਿਹੜਾ ਕੰਮ ਹੈ ਜਿਹੜਾ ਕੰਮ ਕਰਨ ਦੇ ਨਾਲ ਸਾਰੇ ਕੰਮ ਹੋ ਜਾਂਦੇ ਨੇ? ਸਤਿਗੁਰੂ ਕਹਿੰਦੇ ਨੇ ਇੱਕ ਤੇ ਬਾਹਰ ਦੇ ਕੰਮ, ਗੁਰਬਾਣੀ ਦੇ ਵਿੱਚ ਬਾਹਰ ਦੇ ਕੰਮਾਂ ਦਾ ਵੀ ਜ਼ਿਕਰ, ਔਰ ਫਿਰ ਉਹ ਕੰਮ ਦਾ ਵੀ ਜ਼ਿਕਰ ਹੈ ਜਿਹਦੇ ਲਈ ਇਹ ਜੀਵਨ ਮਿਲਿਆ ਹੈ, ਜਿਹਦੇ ਲਈ ਧਾਰਮਿਕ ਅਸਥਾਨ ਨੇ, ਜਿਹਦੇ ਲਈ ਧਾਰਮਿਕ ਗ੍ਰੰਥ ਨੇ, ਉਹਦਾ ਫਿਰ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਆਹਰ ਕਹਿੰਦੇ ਨੇ ਕੰਮ ਦੇ ਤਨ, ਮਨੁੱਖ ਕੰਮ ਤੇ ਕਰਦਾ ਏ, ਵਿਹਲਾ ਨਹੀਂ ਬੈਠਾ। ਦੁਨੀਆਂ ਦੇ ਵਿੱਚ ਕੋਈ ਬੰਦਾ ਐਸਾ ਨਹੀਂ ਜਿਹੜਾ ਵਿਹਲਾ ਬੈਠਾ ਹੋਵੇ, ਚਾਹੇ ਉਹ ਵੇਖਣ ਨੂੰ ਵਿਹਲਾ ਲੱਗਦਾ ਪਿਆ ਏ, ਕੁਰਸੀ ਤੇ ਬੈਠਾ ਏ, ਮੰਜੇ ਤੇ ਬੈਠਾ ਏ, ਵਿਹਲਾ ਏ, ਪਰ ਦੁਨੀਆਂ ਦਾ ਕੋਈ ਮਨੁੱਖ ਵਿਹਲਾ ਨਹੀਂ। ਹੋ ਸਕਦਾ ਏ ਉਹ ਵਿਹਲਾ ਦਿਖਾਈ ਦੇਵੇ, ਉਹ ਸਰੀਰਕ ਤੌਰ ਤੇ ਵਿਹਲਾ ਹੋ ਸਕਦਾ ਏ, ਮਨ ਤੇ ਵਿਹਲਾ ਹੁੰਦਾ ਹੀ ਨਹੀਂ। ਮਨ ਤੇ ਹਰ ਵੇਲੇ ਕੰਮ ਦੇ ਵਿੱਚ, ਰਾਤ ਨੂੰ ਸੁੱਤਿਆਂ ਵੀ ਮਨ ਕੰਮ ਦੇ ਵਿੱਚ ਹੁੰਦਾ, ਸੁਪਨਿਆਂ ਦੇ ਵਿੱਚ ਚਲਿਆ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਨਵਾਬ ਨੂੰ ਵੀ ਸਮਝਾਉਂਦੇ ਨੇ, ਐ ਨਵਾਬ, ਤੂੰ ਚਾਹੇ ਨਮਾਜ਼ ਪੜ੍ਹ ਰਿਹਾ ਹੈ ਪਰ ਮਨ ਤੇ ਤੇਰਾ ਘੋੜੇ ਖਰੀਦਦਾ ਹੈ। ਤੂੰ ਘੋੜੇ ਖਰੀਦਣਾ ਤੇ ਇੱਕ ਕੰਮ ਹੁੰਦਾ ਹੈ, ਤੂੰ ਮਨ ਘੋੜੇ ਖਰੀਦ ਰਿਹਾ। ਹੋ ਸਕਦਾ ਹੈ ਕੋਈ ਮਨੁੱਖ ਕੁਰਸੀ ਤੇ ਬੈਠਾ ਹੋਵੇ, ਮੰਜੇ ਤੇ ਬੈਠਾ ਹੋਵੇ, ਔਰ ਮਨ ਉਹਦਾ ਘੋੜੇ ਖਰੀਦਦਾ ਹੋਵੇ, ਇਹ ਹੋ ਸਕਦਾ ਹੈ। ਹੋ ਸਕਦਾ ਹੈ ਕੋਈ ਮਨੁੱਖ ਸੁੱਤਾ ਵੀ ਪਿਆ ਹੋਵੇ ਤੇ ਰਾਤ ਨੂੰ ਸੁੱਤਾ ਘੋੜੇ ਖਰੀਦਦਾ ਹੋਵੇ। ਤੂੰ ਤਨ ਕਰਕੇ ਤੇ ਕੋਈ ਵਿਹਲਾ ਵੀ ਹੋ ਸਕਦਾ ਹੈ, ਮਨ ਕਰਕੇ ਨਹੀਂ। ਤੂੰ ਸਤਿਗੁਰੂ ਕਿਰਪਾ ਕਰਦੇ ਨੇ, ਆਹਰ ਸਭ ਕਰਦਾ ਫਿਰੇ, ਤਨ ਕਰਕੇ ਮਨ ਕਰਕੇ ਹਰ ਮਨੁੱਖ ਕੰਮ ਕਰਦਾ ਪਿਆ, ਇਹ ਵਿਹਲਾ ਨਹੀਂ ਹੈ। ਪਰ ਆਹਰ ਇੱਕ ਨਾ ਹੋਏ, ਜਿਹੜਾ ਇੱਕ ਵਾਲਾ ਆਹਰ ਹੈ ਉਹ ਮਨੁੱਖ ਨਹੀਂ ਕਰਦਾ ਪਿਆ। ਜਿਹੜੇ ਦੂਸਰੇ ਵਾਲੇ ਆਹਰ ਨੇ, ਦੂਜੇ ਦੇ ਨਾਲ ਜੋੜਦੇ ਨੇ, ਦੂਸਰੇ ਦੇ ਨੇੜੇ ਲੈ ਕੇ ਜਾਂਦੇ ਨੇ, ਉਹ ਕੰਮ ਤੇ ਮਨੁੱਖ ਦਿਨ ਰਾਤ ਕਰਦਾ ਹੈ, ਡਬਲ ਡਿਊਟੀ ਵੀ ਲਾ ਲੈਂਦਾ, ਟ੍ਰਿਪਲ ਵੀ ਕਈ ਵਾਰੀ ਕਰ ਲੈਂਦਾ ਸਮਾਂ ਹੋਵੇ ਤੇ। ਪਰ ਆਹਰ ਇੱਕ ਨਾ ਹੋਏ, ਇੱਕ ਵਾਲਾ ਜਿਹੜਾ ਆਹਰ ਹੈ ਉਹ ਮਨੁੱਖ ਨਹੀਂ ਕਰਦਾ। ਔਰ ਇਹ ਇੱਕ ਵਾਲਾ ਆਹਰ ਐਸਾ ਹੈ, ਇਸ ਇੱਕ ਦੇ ਨਾਲ ਹੀ ਮਨੁੱਖ ਦਾ ਉਧਾਰ, ਇਸ ਇੱਕ ਦੇ ਨਾਲ ਹੀ ਮਨੁੱਖ ਦੀਆਂ ਕੁਲਾਂ ਦਾ ਉਧਾਰ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਇ। ਇਹ ਇੱਕ ਆਹਰ ਕਰੇ ਵੀ ਮਨੁੱਖ ਕਿਸ ਤਰ੍ਹਾਂ ਦੇ ਨਾਲ, ਸਤਿਗੁਰੂ ਕਹਿੰਦੇ ਨੇ ਮਨੁੱਖ ਨੂੰ ਸਮਝ ਹੀ ਨਹੀਂ ਆਉਂਦੀ, ਪਤਾ ਹੀ ਨਹੀਂ ਹੈ ਇਹ ਇੱਕ ਆਹਰ ਕਿਹੜਾ ਹੈ। ਦੁਨੀਆਂ ਦੇ ਕੰਮ ਤੇ ਪਰਿਵਾਰ ਵਾਲੇ ਵੀ ਦੱਸ ਦਿੰਦੇ ਨੇ, ਜੋ ਪਰਿਵਾਰ ਕਰਦਾ ਸੀ ਬੱਚੇ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ, ਮਾਂ ਬਾਪ ਉਹ ਡਾਕਟਰ ਸਨ ਤੇ ਬੱਚੇ ਵੀ ਦਵਾਈਆਂ ਦੇਣ ਲੱਗ ਪੈਂਦੇ ਨੇ, ਮਾਂ ਬਾਪ ਉਹ ਜ਼ਿਮੀਂਦਾਰ ਸਨ ਤੇ ਛੋਟੇ ਬੱਚੇ ਉਹ ਵੀ ਦਾਤੀ ਕਈ ਰੰਬੀ ਲੈ ਕੇ ਉਸ ਤਰ੍ਹਾਂ ਦੇ ਕੰਮ ਕਰਦੇ ਨੇ, ਮਾਂ ਬਾਪ ਕੁਝ ਲਿਖਾਈ ਪੜ੍ਹਾਈ ਦਾ ਕੰਮ ਕਰਦੇ ਸਨ ਤੇ ਬੱਚੇ ਵੀ ਉਸੇ ਤਰ੍ਹਾਂ ਦੇ ਨਾਲ ਕਰਦੇ ਨੇ। ਤੋ ਉਹ ਤੇ ਘਰ ਦੇ ਵਿੱਚੋਂ ਵੀ ਮਨੁੱਖ ਸਿੱਖ ਲੈਂਦਾ ਹੈ ਕੰਮ ਕਾਰ, ਮਾਂ ਬਾਪ ਤੋਂ ਪਤਾ ਚੱਲ ਜਾਂਦਾ ਹੈ, ਆਂਢ ਗੁਆਂਢ ਤੋਂ ਪਤਾ ਚੱਲ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਆਹਰ ਇੱਕ ਨਾ ਹੋਏ, ਇਹ ਇੱਕ ਆਹਰ ਮਨੁੱਖ ਕਰਦਾ ਨਹੀਂ, ਕਿਉਂਕਿ ਵਿਰਲਾ ਬੂਝੈ ਕੋਏ। ਇਹ ਸਮਝ ਹੀ ਕਿਸੇ ਕਿਸੇ ਨੂੰ ਆਉਂਦੀ ਏ, ਤੋ ਜਿਹੜੇ ਕੰਮ ਦੀ ਸਮਝ ਹੀ ਨਾ ਹੋਵੇ ਕਰੇਗਾ ਕਿਸ ਤਰ੍ਹਾਂ ਦੇ ਨਾਲ। ਇਹ ਇੱਕ ਆਹਰ ਦੀ ਸਮਝ ਆ ਜਾਏ ਫਿਰ ਮਨੁੱਖ ਇਸ ਕੰਮ ਨੂੰ ਕਰਨ ਦੇ ਵਿੱਚ ਦੇਰੀ ਨਹੀਂ ਕਰਦਾ। ਵੱਡੀ ਗੱਲ ਬਸ ਸਮਝ ਦੇ ਵਿੱਚ ਆਉਣਾ ਹੀ ਹੈ। ਕਿਵੇਂ ਸਮਝ ਦੇ ਵਿੱਚ ਆਵੇ? ਇਹ ਗੁਰੂ ਦਰਬਾਰ, ਗੁਰੂ ਹਜ਼ੂਰੀ, ਇਹ ਰਾਗੀ ਢਾਡੀ ਕਵੀਸ਼ਰੀ ਕਥਾ ਕੀਰਤਨ, ਇਹ ਅੰਮ੍ਰਿਤ ਵੇਲਾ, ਇਹ ਗੁਰਬਾਣੀ ਦਾ ਪਾਠ, ਇਹ ਸਾਰਾ ਕੁਝ ਬਸ ਇਸੇ ਵਾਸਤੇ ਹੈ ਇੱਕ ਕੰਮ ਦਾ ਪਤਾ ਚੱਲ ਜਾਏ। ਉਹ ਇੱਕ ਕੰਮ ਕੀ ਹੈ? ਫਿਰ ਇਹ ਇੱਕ ਕੰਮ ਦੇ ਬਾਰੇ ਮਹਾਰਾਜ ਰੋਜ਼ ਸਮਝਾਉਂਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੂੰ ਬਾਕੀ ਦੇ ਕੰਮ ਸਾਰੇ ਕਰਤੇ ਰਿਹਾ ਹੈ, ਪਰ ਇਹ ਬਾਕੀ ਦੇ ਕੰਮ ਤੇਰੇ ਕੰਮ ਆਉਣ ਵਾਲੇ ਕੰਮ ਨਹੀਂ ਨੇ। ਤੂੰ ਕਰ ਤੇ ਰਿਹਾ, ਤਨ ਵੀ ਤੇਰਾ ਕਰ ਰਿਹਾ, ਮਨ ਵੀ ਕਰ ਰਿਹਾ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਬਾਕੀ ਦੇ ਕੰਮ ਕੰਮ ਤੇ ਨੇ ਪਰ ਇਹ ਤੇਰੇ ਕੰਮ ਆਉਣ ਵਾਲੇ ਕੰਮ ਨਹੀਂ ਨੇ। ਤੂੰ ਐਸਾ ਕਿਹੜਾ ਕੰਮ ਹੈ ਜਿਹੜਾ ਕੰਮ ਆ ਸਕਦਾ ਹੈ? ਸਤਿਗੁਰੂ ਫਿਰ ਉਹਦੇ ਨਾਲ ਹੀ ਕਿਰਪਾ ਕਰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਮਿਲ ਸਾਧ ਸੰਗਤ। ਤੂੰ ਸੰਗਤ ਦੇ ਵਿੱਚ ਮਿਲ, ਤੂੰ ਸੰਗਤ ਦੇ ਵਿੱਚ ਆ। ਪਹਿਲਾ ਸ਼ਬਦ ਸੰਗਤ ਦਾ, ਫਿਰ ਉੱਥੇ ਆਉਣ ਤੋਂ ਬਾਅਦ ਕੀ ਕਰਨਾ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੰਮ ਦੱਸਿਆ ਵੀ ਹੈ ਤੇ ਕੰਮ ਦੀ ਜਿੱਥੋਂ ਸਮਝ ਆਉਣੀ ਹੈ ਉਹ ਵੀ ਦੱਸਿਆ, ਕਿਉਂਕਿ ਮਹਾਰਾਜ ਕਹਿ ਰਹੇ ਨੇ ਵਿਰਲਾ ਬੁੱਝੈ ਕੋਈ। ਤੋ ਵਿਰਲਾ ਤਾਂ ਹੀ ਬੁੱਝ ਸਕਦਾ ਹੈ ਜੇ ਸੰਗਤ ਦੇ ਵਿੱਚ ਆਵੇ। ਸੰਗਤ ਦੇ ਵਿੱਚ ਆਉਣ ਦੇ ਨਾਲ, ਸੰਗਤ ਦੀ ਸੇਵਾ ਕਰਨ ਦੇ ਨਾਲ, ਬੈਠਣ ਦੇ ਨਾਲ ਗੁਰੂ ਦੀ ਕਿਰਪਾ ਵਾਪਰਦੀ ਹੈ। ਗੁਰੂ ਕਿਰਪਾ ਕਰਦਾ ਹੈ ਸੰਗਤ ਦੇ ਵਿੱਚ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਰੱਬ ਵਸਦਾ ਹੈ ਸੰਗਤ ਦੇ ਵਿੱਚ। ਤੂੰ ਸੰਗਤ ਦੇ ਵਿੱਚ ਆ, ਤੈਨੂੰ ਸਮਝ ਆਵੇਗੀ। ਜੋ ਸੰਗਤ ਦੇ ਵਿੱਚ ਆ ਰਿਹਾ ਹੈ ਰੋਜ਼ ਦੀ ਰੋਜ਼, ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਹੈ, ਫਿਰ ਉਹ ਮਨੁੱਖ ਹਰੀ ਦੇ ਨਾਮ ਨੂੰ ਜਪਦਾ ਹੈ। ਔਰ ਹਰੀ ਦਾ ਨਾਮ ਹੀ ਐਸਾ ਕੰਮ ਹੈ ਜਿਹੜਾ ਮਨੁੱਖ ਦੇ ਕੰਮ ਆਉਣ ਵਾਲਾ ਕੰਮ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਰਾਤ ਵੀ ਮਹਾਨ ਸਮਾਗਮ ਸਨ, ਉਹ ਖੁਦ ਆਪਣੀ ਬਾਣੀ ਦੇ ਵਿੱਚ ਵੀ ਕਿਰਪਾ ਕਰਦੇ ਨੇ ਜਿਹੜਾ ਮਨੁੱਖ ਦੇ ਕੰਮ ਆਉਣ ਵਾਲਾ ਕੰਮ। ਮਹਾਰਾਜ ਕਿਰਪਾ ਕਰਦੇ ਨੇ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਰੇ, ਇਹ ਤੇਰਾ ਕੰਮ ਹੈ, ਇਹ ਤੇਰੇ ਕੰਮ ਆਉਣ ਵਾਲਾ ਹੈ। ਬਾਕੀ ਦੇ ਕੰਮ ਤੂੰ ਕਰ ਤੇ ਰਿਹਾ ਹੈ। ਜਿਸ ਦਿਨ ਇਹ ਅੱਖਾਂ ਬੰਦ ਹੋਣਗੀਆਂ, ਇਹ ਸਰੀਰ ਖਤਮ ਹੋਵੇਗਾ, ਉਹ ਕੰਮ ਵੀ ਨਾਲ ਦੀ ਨਾਲ ਬੰਦ। ਜਿਵੇਂ ਇੱਕ ਮਨੁੱਖ ਡਾਕਟਰ ਹੈ, ਪੜ੍ਹਾਈ ਕੀਤੀ, ਡਾਕਟਰ ਬਣ ਗਿਆ, ਡਾਕਟਰੀ ਦਾ ਕੰਮ ਕਰਦਾ, ਤੋ ਜਿਸ ਦਿਨ ਉਹ ਸਰੀਰ ਦੇ ਤੌਰ ਤੇ ਮਰੇਗਾ, ਡਾਕਟਰ ਦੀ ਮੌਤ ਹੋ ਗਈ, ਤੋ ਡਾਕਟਰੀ ਦੀ ਜਿਹੜੀ ਪੜ੍ਹਾਈ ਕੀਤੀ ਸੀ, ਜੋ ਕਿਤਾਬਾਂ ਪੜ੍ਹੀਆਂ, ਉਹ ਵੀ ਜਾਂਦੀਆਂ ਰਹੀਆਂ। ਇਹਦਾ ਮਤਲਬ ਇਹ ਨਹੀਂ ਕਿ ਡਾਕਟਰੀ ਕਰਨੀ ਮਾੜੀ ਗੱਲ, ਸਰੀਰਕ ਹੈ, ਪਰਿਵਾਰ ਹੈ, ਸਰੀਰ ਹੈ, ਤੋ ਇਹ ਕੰਮ ਵੀ ਕਰਨੇ ਚਾਹੀਦੇ ਨੇ। ਮਹਾਰਾਜ ਨੇ ਕਿਰਤ ਕਰਨ ਦਾ ਹੁਕਮ ਦਿੱਤਾ, ਤੋ ਤੂੰ ਕਿਰਤ ਤੇ ਕਰ, ਪਰ ਕਿਰਤ ਇਕੱਲੀ ਕਰਨੀ ਹੈ ਇਹ ਗੱਲ ਗਲਤ ਹੋ ਜਾਂਦੀ। ਤੂੰ ਕਿਰਤ ਵੀ ਕਰ, ਤੇਰੇ ਕੋਲ ਸਰੀਰ ਹੈ, ਤੂੰ ਕਿਰਤ ਵੀ ਕਰ, ਤੇਰੇ ਕੋਲ ਪਰਿਵਾਰ ਹੈ, ਘਰ ਹੈ, ਪਰ ਤੂੰ ਮਨ ਵੀ ਰੱਖਦਾ ਹੈ, ਕੱਲਾ ਤਨ ਹੀ ਨਹੀਂ, ਤੂੰ ਤਨ ਦੀ ਪਾਲਣਾ ਤੇ ਕਰ ਰਿਹਾ ਹੈ। ਮਨ ਤੇ ਬੜਾ ਬਿਮਾਰ ਹੈ, ਮਨ ਤੇ ਬਹੁਤ ਬਿਮਾਰ ਹੈ। ਤੇ ਮਨ ਕਿਉਂ ਬਿਮਾਰ ਹੈ? ਮਨ ਨੂੰ ਉਹਦੀ ਖੁਰਾਕ ਨਹੀਂ ਮਿਲਦੀ, ਤੇ ਮਨ ਨੂੰ ਖੁਰਾਕ ਤਾਂ ਨਹੀਂ ਮਿਲਦੀ, ਮਨ ਦੀ ਦੌਲਤ ਹੀ ਨਹੀਂ ਹੈ। ਤਨ ਦੇ ਲਈ ਜਿਹੜਾ ਪਦਾਰਥ ਚਾਹੀਦੇ ਨੇ ਪੈਸਿਆਂ ਦੇ ਨਾਲ ਮਿਲਦੇ ਨੇ, ਤੇ ਪੈਸੇ ਲਈ ਮਨੁੱਖ ਕੰਮ ਕਰਦਾ। ਮਨ ਦੀ ਖੁਰਾਕ ਨਾਮ ਹੈ, ਨਾਮ ਦਾ ਰਸ ਹੈ, ਉਹ ਮਿਲਦਾ ਹੈ ਸੰਗਤ ਦੇ ਵਿੱਚੋਂ, ਬਾਣੀ ਦੇ ਵਿੱਚੋਂ, ਉਹ ਮਨੁੱਖ ਦੇ ਕੋਲ ਨਹੀਂ ਹੈ। ਤੋ ਇਸ ਕਰਕੇ ਤਨ ਤੇ ਮਨੁੱਖ ਦਾ ਤੰਦਰੁਸਤ ਦਿਖਾਈ ਦਿੰਦਾ ਹੈ, ਮਨ ਕਰਕੇ ਤਕਰੀਬਨ ਮਨੁੱਖ ਰੋਗੀ ਹੈ। ਸਤਿਗੁਰੂ ਤੇ ਕਿਰਪਾ ਕਰਦੇ ਨੇ, ਜੋ ਦਿਸੈ ਜੋ ਦਿਸੈ ਸੋ ਸੋ ਰੋਗੀ, ਜਿਹੜਾ ਵੀ ਦਿਖਾਈ ਦਿੰਦਾ ਹੈ ਹਰ ਕੋਈ ਰੋਗੀ। ਤੂੰ ਕੰਮ ਸਤਿਗੁਰੂ ਮਹਾਰਾਜ ਦੱਸਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਸੰਗਤ ਦੇ ਵਿੱਚ ਆ ਕੇ ਬੈਠ, ਗੁਰੂ ਦੇ ਸ਼ਬਦ ਦੇ ਨਾਲ ਜੁੜ, ਤੇਰੇ ਹਰ ਇੱਕ ਕੰਮ ਰਾਸ ਹੋਣਗੇ, ਔਰ ਇਹੀ ਕੰਮ ਤੇਰੇ ਕੰਮ ਆਉਣ ਵਾਲਾ ਹੈ। ਇਸ ਕੰਮ ਦੇ ਨਾਲ ਤੂੰ ਜੁੜ ਜਾਏ, ਬਾਕੀ ਦੇ ਕੰਮਾਂ ਦੇ ਵਿੱਚ ਵੀ ਸਹਾਇਤਾ ਹੋਵੇਗੀ। ਇਹ ਨਾਮ ਐਸਾ ਹੈ, ਇਹ ਲੋਕ ਪਰਲੋਕ ਦਾ ਰੱਖਿਅਕ ਹੈ, ਦੋਨਾਂ ਲੋਕਾਂ ਦੇ ਵਿੱਚ ਸਹਾਇਤਾ ਕਰਦਾ ਹੈ। ਇੱਕ ਛੋਟੀ ਜਿਹੀ ਗਾਥਾ ਦਾਸ ਆਪ ਜੀ ਦੇ ਸਾਹਮਣੇ ਰੱਖੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੇ ਬੋਲਾਂ ਦੇ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ। ਉਹਨਾਂ ਦੇ ਪਰਮ ਸੇਵਕ ਨੇ ਭਾਈ ਤ੍ਰਿਲੋਕਾ ਜੀ, ਉਹ ਸਤਿਗੁਰਾਂ ਦੇ ਕੋਲ ਆਏ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਭਾਈ ਤੂੰ ਜੀਵ ਹੱਤਿਆ ਨਹੀਂ ਕਰਨੀ। ਉਹ ਕਹਿੰਦਾ ਹੈ, ਮਹਾਰਾਜ ਮੇਰੇ ਕੋ ਮੇਰਾ ਤੇ ਕੰਮ ਹੀ, ਮੈਂ ਤੇ ਸਰਕਾਰੀ ਨੌਕਰ ਹਾਂ, ਸੂਰਮਾ ਹਾਂ, ਰਾਜੇ ਦੀ ਫੌਜ ਦੇ ਵਿੱਚ ਭਰਤੀ, ਤੂੰ ਮੇਰੇ ਕੋਲ ਤੇ ਸ਼ਸਤਰ ਹੁੰਦਾ ਹੈ, ਇਹ ਤੇ ਹੋਵੇਗਾ, ਜੀਵ ਹੱਤਿਆ ਤੇ ਹੋ ਜਾਂਦੀ ਹੈ, ਜੰਗ ਕਰਨੀ ਪੈਂਦੀ ਹੈ, ਸੈਨਾ ਦੇ ਵਿੱਚ ਭਰਤੀ ਹਾਂ। ਸਤਿਗੁਰੂ ਕਹਿੰਦੇ ਨੇ, ਤੂੰ ਸਮਝਿਆ ਨਹੀਂ, ਉਹ ਜਿਹੜਾ ਕੰਮ ਹੈ ਦੁਸ਼ਮਣ ਨੂੰ ਮਾਰਨਾ, ਅਗਲਾ ਅਤਿਆਚਾਰ ਕਰ ਰਿਹਾ ਹੈ, ਤੂੰ ਅਤਿਆਚਾਰ ਨੂੰ ਰੋਕਣਾ, ਇਹਦੇ ਵੱਲੋਂ ਅਸੀਂ ਰੋਕਿਆ ਨਹੀਂ, ਪਰ ਐਵੇਂ ਖਾ ਮਖਾ ਕਿਸੇ ਦੇ ਉੱਪਰ ਹਮਲਾ ਨਹੀਂ ਕਰਨਾ। ਇਹ ਨਹੀਂ ਕਿ ਤੇਰੇ ਕੋਲ ਤਾਕਤ ਹੋਵੇ ਤੇ ਤੂੰ ਅਗਲੇ ਦੇ ਸਿਰ ਤੜ ਨੂੰ ਅਲੱਗ ਕਰ ਦੇਵੀਂ। ਤੋ ਇਸ ਤਰ੍ਹਾਂ ਦੇ ਨਾਲ ਬਿਨਾਂ ਕਿਸੇ ਗੱਲ ਤੋਂ ਅਗਲੇ ਤੇ ਹਥਿਆਰ ਉਠਾਉਣਾ ਇਹ ਜ਼ੁਲਮ ਹੈ। ਜ਼ੋਰ ਕੀ ਇਹ ਸੋ ਜ਼ੁਲਮ ਹੈ, ਪਰ ਜ਼ੋਰ ਦਾ ਤਾਕਤ ਦਾ ਸਹੀ ਇਸਤੇਮਾਲ ਕਰਨਾ ਜਿਹੜਾ ਕਲਗੀਧਰ ਪਿਤਾ ਨੇ ਸਿੱਖ ਨੂੰ ਦੱਸਿਆ ਉਹਦੇ ਵੱਲੋਂ ਸਤਿਗੁਰੂ ਰੋਕਦੇ ਨੇ। ਤੂੰ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਬਚਨ ਕੀਤਾ, ਭਾਈ ਤਲੋਕਾ ਜੀ ਨੇ ਮੰਨਿਆ। ਉਹ ਅੰਮ੍ਰਿਤ ਵੇਲੇ ਵੀ ਉੱਠਦਾ ਹੈ, ਨਾਮ ਬਾਣੀ ਦੇ ਨਾਲ ਜੁੜਦਾ। ਫਿਰ ਇੱਕ ਦਿਨ ਕਿਧਰੇ ਭਾਈ ਤ੍ਰਿਲੋਕਾ ਜੀ ਉਹ ਸ਼ਿਕਾਰ ਤੇ ਗਏ ਸਨ। ਰਾਜੇ ਦੇ ਅੱਗੋਂ ਸ਼ਿਕਾਰ ਲੰਘਿਆ, ਹਿਰਨੀ ਭੱਜਦੀ ਹੋਈ ਲੰਘੀ। ਭਾਈ ਤ੍ਰਿਲੋਕਾ ਜੀ ਨੇ ਉਹਦੇ ਮਗਰ ਘੋੜਾ ਦੌੜਾਇਆ, ਰਾਜਾ ਤੇ ਪਿੱਛੇ ਰਹਿ ਗਿਆ। ਭਾਈ ਤ੍ਰਿਲੋਕਾ ਜੀ ਦਾ ਘੋੜਾ ਤੇਜ ਸੀ, ਉਹਨਾਂ ਨੇ ਭੱਜੀ ਜਾਂਦੀ ਹਿਰਨੀ ਦੇ ਉੱਪਰ ਤਲਵਾਰ ਦੇ ਨਾਲ ਵਾਰ ਕੀਤਾ। ਉਹ ਹਿਰਨੀ ਦਾ ਸ਼ਿਕਾਰ ਕੀਤਾ ਭਾਈ ਤ੍ਰਿਲੋਕਾ ਜੀ ਨੇ, ਪਰ ਕੁਦਰਤ ਦਾ ਨਿਯਮ, ਕੁਦਰਤ ਦੀ ਖੇਡ, ਉਹ ਹਿਰਨੀ ਜਿਹੜੀ ਸੀ ਉਹ ਗਰਭਵਤੀ ਸੀ। ਉਹਦੇ ਗਰਭ ਦੇ ਵਿੱਚ, ਕੁੱਖ ਦੇ ਵਿੱਚ ਦੋ ਛੋਟੇ ਛੋਟੇ ਬੱਚੇ ਸਨ। ਜਦੋਂ ਤੇਜ਼ ਤਲਵਾਰ ਦੇ ਨਾਲ ਹਮਲਾ ਕੀਤਾ ਉਹ ਬੱਚੇ ਧਰਤੀ ਤੇ ਡਿੱਗ ਪਏ। ਭਾਈ ਤ੍ਰਿਲੋਕਾ ਜੀ ਨੇ ਦੇਖਿਆ, ਬੜੀ ਗਿਲਾਨੀ ਆਈ। ਫਿਰ ਮਨ ਦੇ ਵਿੱਚ ਗੁਰੂ ਦੇ ਬਚਨ ਚੇਤੇ ਆਏ, ਸੋਚਦੇ ਨੇ ਗੁਰੂ ਨੇ ਜਿਹੜਾ ਬਚਨ ਇੱਕ ਕੀਤਾ ਸੀ ਮੈਂ ਤੇ ਉਹ ਵੀ ਨਹੀਂ ਪਾਲ ਸਕਿਆ। ਮਹਾਰਾਜ ਜੀ ਨੇ ਬਚਨ ਕੀਤਾ ਸੀ ਜੀਵਾਂ ਦੇ ਉੱਪਰ ਖਾ ਮਖਾ ਹਮਲਾ ਨਹੀਂ ਕਰਨਾ। ਫਿਰ ਮਨ ਦੇ ਵਿੱਚ ਸੋਚਦੇ ਨੇ ਜੇ ਤਲਵਾਰ ਮੇਰੇ ਕੋਲ ਰਹੇਗੀ ਇਹ ਗਲਤੀ ਮੇਰੇ ਕੋਲੋਂ ਦੁਬਾਰਾ ਹੋਵੇਗੀ, ਤਾਂ ਦੁਬਾਰਾ ਇਹ ਗਲਤੀ ਨਾ ਹੋਵੇ। ਭਾਈ ਤ੍ਰਿਲੋਕਾ ਜੀ ਨੇ ਲੋਹੇ ਦੀ ਤਲਵਾਰ ਦੀ ਜਗ੍ਹਾ ਤੇ ਲੱਕੜ ਦੀ ਰੱਖ ਲਈ। ਕਾਫੀ ਸਮਾਂ ਇਸ ਤਰ੍ਹਾਂ ਦੇ ਨਾਲ ਲੰਘਿਆ। ਇੱਕ ਈਰਖਾਲੂ ਨੇ ਭਾਈ ਤ੍ਰਿਲੋਕਾ ਜੀ ਦੀ ਰਾਜੇ ਦੇ ਕੋਲ ਸ਼ਿਕਾਇਤ ਕੀਤੀ। ਰਾਜੇ ਨੂੰ ਪਤਾ ਚੱਲਿਆ, ਰਾਜਾ ਪਹਿਲਾਂ ਤੇ ਮੰਨਦਾ ਨਹੀਂ ਸੀ, ਬੜਾ ਭਰੋਸਾ ਸੀ ਉਹਨੂੰ ਭਾਈ ਤ੍ਰਿਲੋਕਾ ਜੀ ਦੇ ਉੱਪਰ। ਫਿਰ ਵੀ ਉਹਨੇ ਪਰਖ ਕਰਨ ਦਾ ਯਤਨ ਕੀਤਾ। ਜਦੋਂ ਰਾਜੇ ਨੇ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਐਲਾਨ ਕੀਤਾ, ਆਪਣੀ ਤਲਵਾਰ ਕੱਢ ਕੇ ਮੈਂ ਦੇਖਣਾ ਚਾਹੁੰਦਾ ਕਿਹਦੇ ਕੋਲ ਕਿਸ ਤਰ੍ਹਾਂ ਦੀ ਤਲਵਾਰ, ਕਿਤਨੀ ਕੀਮਤੀ ਹੈ, ਕਿਧਰੇ ਲੋੜ ਪੈ ਜਾਏ ਤੁਸੀਂ ਮੇਰੇ ਅਹਿਲਕਾਰ ਹੋ, ਫੌਜ ਦੇ ਵਿੱਚ ਭਰਤੀ ਹੋ, ਮੇਰੇ ਸੂਰਬੀਰ ਹੋ, ਕਿਧਰੇ ਲੋੜ ਪੈ ਜਾਏ ਕਿਸੇ ਦੇ ਕੋਲ ਸ਼ਸਤਰ ਮਾੜਾ ਤੇ ਨਹੀਂ, ਮੈਂ ਦੇਖਣਾ ਚਾਹੁੰਦਾ। ਰਾਜੇ ਨੇ ਆਪਣੀ ਤਲਵਾਰ ਕੱਢ ਕੇ ਦਿਖਾਈ, ਸਾਰੇ ਸੂਰਮਿਆਂ ਨੇ ਦਿਖਾਈ। ਭਾਈ ਤ੍ਰਿਲੋਕਾ ਜੀ ਤਲਵਾਰ ਕੱਢਦੇ ਨਹੀਂ, ਸੋਚਦੇ ਨੇ ਰਾਜੇ ਨੂੰ ਪਤਾ ਚੱਲਿਆ ਨਿੰਦਿਆ ਵੀ ਹੋਵੇਗੀ, ਹੋ ਸਕਦਾ ਹੈ ਨੌਕਰੀ ਵੀ ਜਾਂਦੀ ਰਹੇ। ਤੋ ਭਾਈ ਤ੍ਰਿਲੋਕਾ ਜੀ ਤਲਵਾਰ ਨਹੀਂ ਕੱਢਦੇ, ਰਾਜੇ ਨੂੰ ਵੀ ਥੋੜਾ ਜਿਹਾ ਸ਼ੱਕ ਹੋਇਆ, ਜਿਹਨੇ ਚੁਗਲੀ ਕੀਤੀ ਹੈ ਲੱਗਦਾ ਹੈ ਉਹ ਸਹੀ ਹੈ। ਭਾਈ ਤ੍ਰਿਲੋਕਾ ਜੀ ਨੂੰ ਵਾਰ ਵਾਰ ਕਹਿਣ ਤੇ ਥੋੜਾ ਕਰੜੇ ਸ਼ਬਦਾਂ ਦੇ ਵਿੱਚ ਰਾਜੇ ਨੇ ਕਹਿਆ। ਭਾਈ ਤ੍ਰਿਲੋਕਾ ਜੀ ਨੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਤਰਦਿਆਂ ਹੋਇਆ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਕੇ ਮਿਆਨ ਦੇ ਵਿੱਚੋਂ ਉਹ ਲੱਕੜ ਦੀ ਤਲਵਾਰ ਬਾਹਰ ਕੱਢੀ ਏ। ਦੇਖਣ ਵਾਲੇ ਵੀ ਦੰਗ ਤੇ ਭਾਈ ਤ੍ਰਿਲੋਕਾ ਜੀ ਦੀਆਂ ਅੱਖਾਂ ਵੀ ਖੁੱਲਦੀਆਂ ਨਹੀਂ। ਉਹ ਤਲਵਾਰ ਇਤਨੀ ਚਮਕਦੀ ਪਈ ਹੈ ਤੇ ਲੱਕੜ ਦੇ ਸੀ, ਪਰ ਉਹਦੀ ਚਮਕ ਦਮਕ, ਉਹਦੀ ਧਾਰ ਇਤਨੀ ਤਿੱਖੀ ਹੈ। ਉਹ ਸਭਾ ਦੇ ਵਿੱਚ ਬਾਕੀ ਦੀਆਂ ਤੇ ਕੀ ਹੋਣੀਆਂ ਸਨ, ਰਾਜੇ ਦੀ ਤਲਵਾਰ ਵੀ ਫਿੱਕੀ ਪੈਂਦੀ। ਤੋ ਉਸ ਸਭਾ ਦੇ ਵਿੱਚ ਹੋਰ ਕੋਈ ਭਾਈ ਤ੍ਰਿਲੋਕਾ ਜੀ ਦਾ ਕਾਰਜ ਸਵਾਰਨ ਵਾਲਾ ਨਹੀਂ, ਪਰ ਸਤਿਗੁਰੂ ਮਹਾਰਾਜ ਜੀ ਦਾ ਧਿਆਨ ਤਰਦੇ ਨੇ, ਗੁਰੂ ਸ਼ਬਦ ਦੇ ਨਾਲ ਹਿਰਦਾ ਜੁੜਿਆ ਹੋਇਆ। ਭਾਈ ਤ੍ਰਿਲੋਕਾ ਜੀ ਦੀ ਉੱਥੇ ਰੱਖੀ ਹੈ ਸਤਿਗੁਰੂ ਮਹਾਰਾਜ ਜੀ ਨੇ ਲਾਜਪਤ। ਤੂੰ ਜੋ ਮਨੁੱਖ ਸ਼ਬਦ ਦੇ ਨਾਲ ਜੁੜਦਾ ਹੈ, ਹਿਰਦੇ ਦੇ ਵਿੱਚ ਗੁਰੂ ਸ਼ਬਦ ਨੂੰ ਪਰੋਂਦਾ ਹੈ, ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਕਾਰਜ ਰਾਸ ਨੇ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਭਾਈ ਤ੍ਰਿਲੋਕਾ ਜੀ ਦੀ ਸਹਾਇਤਾ ਕਰਦੇ ਨੇ ਮਹਾਰਾਜ ਉਸ ਸਭਾ ਦੇ ਵਿੱਚ, ਜਿੱਥੇ ਨਾ ਮਾਂ ਬਾਪ ਸਹਾਇਤਾ ਕਰ ਸਕਦੇ ਨੇ ਨਾ ਭੈਣ ਭਰਾ, ਔਰ ਐਸੀ ਜਗ੍ਹਾ ਤੇ ਬਸ ਗੁਰੂ ਦਾ ਸ਼ਬਦ ਤੇ ਗੁਰੂ ਹੀ ਸਹਾਇਤਾ ਕਰਦਾ ਹੈ। ਪਰ ਇਹ ਕਾਰਜ ਉਹਨਾਂ ਦੇ ਰਾਸ ਨੇ ਜਿਨ੍ਹਾਂ ਨੇ ਬਾਕੀ ਸਮੇਂ ਦੇ ਵਿੱਚ ਵੀ ਮਿਹਨਤ ਕੀਤੀ ਹੈ, ਜਿਹੜੇ ਬਾਕੀ ਸਮੇਂ ਦੇ ਵਿੱਚ ਵੀ ਗੁਰੂ ਸ਼ਬਦ ਦੇ ਨਾਲ ਜੁੜਦੇ ਨੇ। ਫਿਰ ਸਤਿਗੁਰੂ ਮਹਾਰਾਜ ਮੋਹਰ ਲਾਉਂਦੇ ਨੇ, ਸੰਤਾਂ ਕੇ ਕਾਰਜ ਆਪ ਖਲੋਆ, ਕੰਮ ਕਰਾਵਨ ਆਇਆ ਰਾਮ। ਉਹ ਰਾਮ ਆਪ ਕੰਮ ਕਰਾਉਣ ਦੇ ਲਈ ਆਉਂਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਕਰਤਾ ਪੁਰਖ ਆਪ ਉਹਨਾਂ ਦੀ ਸਹਾਇਤਾ ਕਰਦਾ ਹੈ, ਤੇ ਜਿੱਥੇ ਕਰਤਾ ਪੁਰਖ ਆ ਜਾਏ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਸਿੱਖ ਦੇ ਕੰਮਾਂ ਦੇ ਵਿੱਚ ਰੁਕਾਵਟ ਪਾ ਸਕੇ, ਵਿਘਨ ਪਾ ਸਕੇ। ਪਰ ਇਹ ਸਾਰਾ ਕੁਝ ਹੁੰਦਾ ਹੈ ਇਹ ਕੰਮ ਕਰਨ ਦੇ ਨਾਲ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਕੰਮ ਨੂੰ ਕਰ, ਕਿਰਤ ਵੀ ਕਰ, ਪਰਿਵਾਰ ਦਾ ਗੁਜ਼ਾਰਾ ਹੋਵੇ, ਸੰਗਤ ਦੇ ਵਿੱਚ ਆ, ਨਾਮ ਦੇ ਨਾਲ ਬਾਣੀ ਦੇ ਨਾਲ ਜੁੜ, ਤਾਂ ਕਿ ਤੇਰੇ ਜੀਵਨ ਦਾ ਜਿਹੜਾ ਕਾਰਜ ਹੈ, ਅਸਲੀ ਮਨੋਰਥ ਹੈ, ਉਹ ਵੀ ਹੱਲ ਹੋਵੇ। ਜਦੋਂ ਇਸ ਤਰ੍ਹਾਂ ਦੇ ਨਾਲ ਕੰਮ ਰਾਸ ਆਉਂਦੇ ਨੇ, ਫਿਰ ਮਨੁੱਖ ਜਦੋਂ ਮਰਦਾ ਵੀ ਹੈ, ਮੌਤ ਵੀ ਹੁੰਦੀ ਹੈ, ਮੌਤ ਲਾਜ਼ਮੀ ਹੈ, ਪਰ ਮੌਤ ਫਿਰ ਸੌਖੀ ਹੋ ਜਾਂਦੀ ਹੈ। ਜਿਵੇਂ ਸਤਿਗੁਰੂ ਕਹਿੰਦੇ ਨੇ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਫਿਰ ਉਹ ਰੋਂਦਾ ਹੋਇਆ ਨਹੀਂ ਮਰਦਾ, ਉਹਦੀ ਮੌਤ ਬੜੀ ਆਸਾਨ, ਬੜੀ ਸੌਖੀ ਹੋ ਜਾਂਦੀ ਹੈ। ਹੱਥ ਮਰੋੜੇ ਤਨ ਕਪੇ ਵਾਲੀ ਹਾਲਤ ਅਖੀਰ ਦੇ ਸਮੇਂ ਤੇ ਉਸਨੂੰ ਨਹੀਂ ਦੇਖਣੀ ਪੈਂਦੀ। ਜਿਵੇਂ ਇੱਕ ਪੜ੍ਹਿਆ ਲਿਖਿਆ ਬੱਚਾ ਪੇਪਰ ਦਿੰਦਾ ਹੈ, ਪੇਪਰਾਂ ਦੇ ਵਿੱਚ ਵੀ ਖੁਸ਼ ਹੁੰਦਾ ਹੈ, ਉਹਨੂੰ ਪੱਕਾ ਹੁੰਦਾ ਹੈ ਮੈਂ ਮਿਹਨਤ ਕੀਤੀ ਸੀ ਪਾਸ ਹੋ ਜਾਵਾਂਗਾ। ਤੋ ਜੋ ਨਾਮ ਦੇ ਨਾਲ ਬਾਣੀ ਦੇ ਨਾਲ ਸੰਗਤ ਦੇ ਵਿੱਚ ਰਹਿੰਦਿਆਂ ਜੀਵਨ ਬਤੀਤ ਕਰਦਾ ਹੈ, ਉਹਦੀ ਮੌਤ ਵੀ ਆਸਾਨ ਹੈ, ਉਹਦਾ ਜੀਵਨ ਵੀ ਆਨੰਦ ਦੇ ਨਾਲ ਸੁੱਖਾਂ ਦੇ ਨਾਲ ਭਰ ਜਾਂਦਾ ਹੈ। ਸਾਰੇ ਕਾਰਜ ਭਾਈ ਤ੍ਰਿਲੋਕਾ ਜੀ ਦੀ ਤਰ੍ਹਾਂ ਗੁਰੂ ਆਪ ਰੱਖਿਆ ਕਰਕੇ ਆਪ ਹੱਥ ਦੇ ਕੇ ਸਵਾਰਦਾ ਹੈ। ਪਰ ਇਹ ਹੁੰਦਾ ਹੈ ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ, ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਮੇਰਾਮਤ ਕਰਨ। ਸੁਣਿਆ ਹੋਇਆ ਆਪ ਦੇ ਹਿਰਦੇ ਚ ਵਸੇ, ਸੁਣਾਇਆ ਹੋਇਆ ਦਾਸ ਦੇ ਹਿਰਦੇ ਚ ਵਸੇ। ਹੁਣ ਬਹੁਤ ਹੀ ਸਤਿਕਾਰਯੋਗ ਕਵੀਸ਼ਰੀ ਜਥਾ ਜੋ ਸਾਡੇ ਪਾਸ ਪਹੁੰਚੇ ਨੇ, ਉਹ ਆਪ ਜੀ ਨੂੰ ਕਵਿਤਾ ਦੇ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।